ਤੁਹਾਡੇ ਵਾਸਤੇ ਤਿਆਰ ਹੈ ਸਾਧ ਸੰਗਤ ਦੀ ਸੇਵਾ ਲਈ। ਇਸ ਕਰਕੇ ਅਰਦਾਸ ਬੇਨਤੀ ਕਰਾਂਗੇ, ਕੜਾਹ ਪ੍ਰਸ਼ਾਦ ਵਰਤੇਗਾ, ਪਰਿਕਰਮਾ ਕਰੋ, ਸਰੋਵਰ ਤੋਂ ਜਲ ਛਕੋ, ਫਿਰ ਹੌਲੀ ਹੌਲੀ ਲੰਗਰ ਵਿੱਚ ਪਹੁੰਚ ਕੇ ਵੱਡੇ ਲੰਗਰ ਹਾਲ ਵਿੱਚ ਪ੍ਰਸ਼ਾਦਾ ਛਕੋ। ਧੰਨ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਯਾਦ ਕਰੋ, ਧੰਨ ਧੰਨ ਬਾਬਾ ਬੁੱਢਾ ਜੀ, ਧੰਨ ਧੰਨ ਮਾਤਾ ਗੰਗਾ ਜੀ, ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਿਤਾ ਜੀ, ਸੋ ਜਿਨ੍ਹਾਂ ਨੇ ਸਾਡੇ ਤੇ ਬੜੀ ਬਖਸ਼ਿਸ਼ ਕੀਤੀ ਹੈ। ਆਓ ਪਿਆਰ ਸਤਿਕਾਰ ਨਾਲ ਪਹਿਲਾਂ ਮੁੱਖ ਨੂੰ ਪਵਿੱਤਰ ਕਰੀਏ। ਗੁਰੂ ਘਰ ਦੇ ਵਿੱਚ ਦੋ ਪ੍ਰਕਾਰ ਦਾ ਲੰਗਰ ਹੈ, ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ, ਇਹ ਤਾਂ ਵੱਡੇ ਲੰਗਰ ਵਿੱਚ ਮਿਲੇਗਾ ਤੁਹਾਨੂੰ। ਇੱਕ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀ ਹੈ, ਇੱਕ ਲੰਗਰ ਹੁਣ ਇੱਥੇ ਛਕ ਲਓ, ਫਿਰ ਇੱਕ ਲੰਗਰ ਉੱਥੇ ਜਾ ਕੇ ਛਕ ਲਿਓ, ਇੱਥੇ ਛਕੋ ਨਾਮ ਦਾ ਲੰਗਰ। ਵਾਹਿਗੁਰੂ 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 ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਪਰ ਨਾਲ ਨਾਲ ਉਹਦੇ ਦੇਖੋ ਉਹਦੇ ਨੈਗੇਟਿਵ ਪੁਆਇੰਟ ਕੀ ਹੈ। ਮਹੱਲਾ ਪਹਿਲਾ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖਾਂ ਬੰਦੇ ਲੱਖਾਂ ਹੀ ਚੋਰੀਆਂ ਕਰਨ ਵਾਲੇ, ਲੱਖ ਪ੍ਰਕਾਰ ਦੀਆਂ ਜਾਰੀਆਂ ਕਰਨ ਵਾਲੇ ਵੇਸਵਾਵਾਂ ਆਦਿਕ ਨਾਲ, ਲੱਖ ਕੂੜੀਆਂ, ਲੱਖਾਂ ਹੀ ਲੋਕ, ਲੱਖਾਂ ਹੀ ਝੂਠ ਬੋਲਣ ਵਾਲੇ, ਲੱਖਾਂ ਹੀ ਲੋਕ, ਲੱਖਾਂ ਗਾਲਾਂ ਕੱਢਣ ਵਾਲੇ। ਇਹ ਬੰਦਾ ਸਾਰਾ ਦਿਨ ਇਹੀ ਕੰਮ ਕਰਦਾ, ਚੋਰੀਆਂ ਕਰੀ ਜਾਣੀਆਂ, ਗਲਤ ਕੰਮ ਕਰੀ ਜਾਣੇ, ਝੂਠ ਬੋਲੀ ਜਾਣੇ, ਗਾਲਾਂ ਕੱਢੀ ਜਾਣੀਆਂ, ਪੈਰ ਪੈਰ ਤੇ ਗਾਲ, ਲੱਖ ਠੱਗੀਆਂ, ਬਹੁਤ ਠੱਗੀਆਂ ਮਾਰਦਾ ਲੋਕਾਂ ਦੇ ਨਾਲ, ਕਈ ਪ੍ਰਕਾਰ ਦੀਆਂ ਚਾਲਬਾਜ਼ੀਆਂ, ਤੈਨੂੰ ਤਾਂ ਜਿੰਨ ਚਿੰਬੜਿਆ ਹੋਇਆ, ਤੇਰੀ ਉਮਰ ਕਿੰਨੀ ਹੈ, ਕਹਿੰਦੇ 38 ਸਾਲ, ਕਹਿੰਦੇ 38 ਦਾਣਿਆਂ ਦੀ ਸੋਨੇ ਦੀ ਮਾਲਾ ਬਣਾ, ਮਟਰ ਮਾਲਾ, ਉਹ ਆਪਾਂ ਦੀਵਾ ਜਗਾ ਕੇ ਉਹਦੇ 'ਚ ਰੱਖ ਕੇ ਭਾਖੜਾ 'ਚ ਤਾਰ ਕੇ ਆਵਾਂਗੇ, ਫਿਰ ਉਹ ਤੇਰੇ ਪ੍ਰੇਤ ਗਲੋਂ ਲੈ ਜਾਵੇਗਾ। ਲੋਕ ਵਿਚਾਰੇ ਭੋਲੇ ਹੁੰਦੇ ਆ, ਮਾਲਾ ਬਣਾਈ, ਕਹਿੰਦੇ ਸ਼ਾਮ ਨੂੰ ਫੜਾ ਜਿਓ, ਰਾਤ ਨੂੰ ਮੈਂ ਪੂਜਾ ਕਰਾਂਗਾ। ਇੰਨ ਬਿੰਨ ਉਹੀ ਜੀ 38 ਮਣਕੀਆਂ ਦੀ ਨਕਲੀ ਮਾਲਾ ਸੋਨੇ ਦੀ ਉੱਤੇ ਝਾਲ ਫਰਾ ਕੇ ਰੱਖ ਲੈਂਦੇ ਨੇ ਕੋਲ, ਅਸਲੀ ਮਾਲਾ ਆਪਣੇ ਕੋਲ ਰੱਖ ਲਈ ਤੇ ਨਕਲੀ ਤਾਰ ਦਿੱਤੀ ਪਾਣੀ ਵਿੱਚ। ਇਹ ਹੈ ਲੱਖ ਠੱਗੀਆਂ, ਪਹਿਨਾਮੀਆਂ, ਰਾਤ ਦਿਨ ਗੁਪਤ ਗੱਲਾਂ, ਗਲਤ ਪਾਸੇ ਜਾਣਾ, ਠੱਗੀਆਂ ਠੋਰੀਆਂ, ਝੂਠ ਬੋਲਣਾ ਇਨਸਾਨ ਦੇ ਨਾਲ, ਇਹ ਕਈ ਪ੍ਰਕਾਰ ਦੀਆਂ ਨਿੰਦਾ ਚੁਗਲੀਆਂ ਕਰਨੀਆਂ, ਰਾਤ ਦਿਨ ਸੁਜੀ ਨਾਲ, ਰਾਤ ਦਿਨ ਇਹ ਜੀਵਾਂ ਦੇ ਨਾਲ ਕਰਦਾ ਹੀ ਰਹਿੰਦਾ, ਐਸੀਆਂ ਗੱਲਾਂ ਕਰਦਾ ਰਾਤ ਦਿਨ, ਇੰਨਾ ਕੁਛ ਕਰਦਿਆਂ ਤੁਸੀਂ ਫਿਰ ਕਹਿੰਦੇ ਤੱਗ ਕਪਾਹ ਉਹ ਕੱਤੀ ਹੈ, ਫਿਰ ਕਪਾਹ ਤੋਂ ਕਹਿੰਦੇ ਧਾਗਾ ਕੱਤ ਦਿਓ,
ਵੱਟਦੇ ਹੋ, ਬਾਹਮਣ ਵੱਟੇ ਆਏ, ਫਿਰ ਬਾਹਮਣ ਵੱਟਦਾ ਉਹਨੂੰ। ਜਿਹੜੇ ਕਪਾਹ ਬੀਜਣ ਵਾਲੇ ਨੇ, ਕਪਾਹ ਉਗਾਉਣ ਵਾਲੇ ਨੇ, ਧਾਗਾ ਕੱਤਣ ਵਾਲੇ ਨੇ, ਅਤੇ ਬ੍ਰਾਹਮਣ ਨੇ ਜਿਹੜੇ। ਮਹਾਰਾਜ ਕਹਿੰਦੇ ਇਹ ਸਾਰੇ ਇਨਸਾਨਾਂ ਵਿੱਚ ਇੰਨੇ ਔਗਣ ਨੇ, ਅਤੇ ਫਿਰ ਉਹ ਜਨੇਊ ਪਾਉਣ ਨੂੰ ਫਿਰਦੇ ਨੇ। ਧਾਰਮਿਕ ਤੌਰ 'ਤੇ ਤਿੰਨ ਧਾਰਮਿਕ ਬਣਾ ਦੇਣਾ। ਕੋਹੇ ਬੱਕਰਾ ਰਿੰਨ ਖਾਇਆ, ਸਭ ਕੋ ਆਖੇ ਪਾਏ। ਫਿਰ ਜੰਜੂ ਕਹਿੰਦੇ ਸਭ ਕੋ ਆਖੇ ਪਾਏ, ਸਾਰੇ ਕਹਿੰਦੇ ਨੇ ਪਾਓ ਬਈ, ਪਾਓ ਜੰਜੂ, ਪਾਓ ਬਈ। ਕਾਹਦੇ ਲਈ? ਲੋਕਾਂ ਦਾ ਧਿਆਨ ਜੰਜੂ 'ਚ ਨਹੀਂ ਹੁੰਦਾ ਹੈ, ਹਰ ਬੰਦੇ ਦਾ ਧਿਆਨ ਖਾਣ ਪੀਣ ਵਿੱਚ ਹੁੰਦਾ। ਭਾਵੇਂ ਉਹ ਕਿਤੇ ਵਿਆਹ ਸ਼ਾਦੀ 'ਤੇ ਜਾਂਦਾ, ਭਾਵੇਂ ਉਹ ਕਿਸੇ ਹੋਰ ਕਿਸੇ ਵੀ ਥਾਂ 'ਤੇ ਕੋਈ ਜਾਂਦਾ ਹੈ, ਉਹਦਾ ਧਿਆਨ ਨਹੀਂ ਇੱਧਰ ਨੂੰ ਹੁੰਦਾ। ਕਿਸੇ ਘਰ 'ਚ ਭੋਗ ਪਿਆ, ਕੀਰਤਨ ਹੋਇਆ, ਕਥਾ ਹੋਈ, ਕਹਿੰਦੇ 12 ਵਜੇ ਚੱਲਾਂਗੇ, ਉਦੋਂ ਰੋਟੀ ਦਾ ਟਾਈਮ ਹੁੰਦਾ, ਇਸੇ ਕਰਕੇ ਸਾਰੇ ਲੰਗਰ ਵੇਲੇ ਹੀ ਪਹੁੰਚਦੇ ਨੇ। ਫਿਰ ਇੱਥੇ ਵੀ ਮਹਾਰਾਜ ਕਹਿੰਦੇ ਹੁਣ ਸਭ ਕੋ ਅੱਖ ਹੈ ਪਾਏ, ਸਾਰੇ ਜਾਣੇ ਕਹਿੰਦੇ ਪਾਓ ਬਈ, ਪਾਓ ਜਲਦੀ ਜੰਜੂ ਪਾਓ। ਕਿਉਂ? ਫਿਰ ਕੋਹੇ ਬੱਕਰਾ ਰਿੰਨ ਖਾਇਆ, ਰਿੰਨ ਕੇ ਕੋਹ ਕੋਹ ਕੇ ਮਾਰ ਕੇ ਫਿਰ ਬੱਕਰਾ ਖਾਧਾ, ਅਥਵਾ ਜਦੋਂ ਆ ਰਹੇ ਹੁੰਦੇ ਗਲੀਆਂ ਵਿੱਚ ਤੁਰੇ, ਕਹਿੰਦੇ ਵੀ ਕਿੱਧਰੋਂ ਆ ਰਹੇ ਹੋ, ਕਹਿੰਦੇ ਫਲਾਨੇ ਥਾਂ ਦੇ ਉੱਤੇ ਜੰਜੂ ਪਾਇਆ, ਫਲਾਨੇ ਨੂੰ ਜੰਜੂ ਪਹਿਨਾ ਕੇ ਆਏ ਹਾਂ। ਜੰਜੂ ਨਾਲ ਬੱਕਰੇ ਦਾ ਕੀ ਸੰਬੰਧ ਸੀ? ਇਹ ਬੱਕਰਾ ਕਿਉਂ ਮਾਰ ਦਿੱਤਾ? ਸੋ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਇਹ ਜੰਜੂ ਫਿਰ ਪੁਰਾਣਾ ਹੋ ਜਾਂਦਾ ਹੈ, ਹੋਏ ਪੁਰਾਣਾ ਸੁੱਟੀ ਹੈ ਭੀ ਫਿਰ ਪਾਈ ਹੈ, ਹੋਰ ਪੁਰਾਣਾ ਹੋ ਜਾਏ ਤਾਂ ਸੁੱਟ ਦਿੰਦੇ ਨੇ, ਧਾਗੇ ਕਮਜ਼ੋਰੇ ਪੈ ਗਏ, ਲਓ ਜੰਜੂ ਹੋਰ ਪਾ ਲੈਂਦੇ ਹਾਂ। ਫਿਰ ਮੁੱਲ ਲਿਆ ਕੇ 4 ਕੌਡੀਆਂ ਦਾ ਫਿਰ ਇੱਕ ਜੰਜੂ ਪਾ ਲਿਆ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਇਹ ਤਾਂ ਕਮਜ਼ੋਰ ਜੰਜੂ ਹੈ, ਨਾਨਕ ਪੱਗ ਨਾ ਟੁੱਟਈ। ਉਹ ਜੰਜੂ ਨਹੀਂ ਟੁੱਟਦਾ ਜੇ ਤੱਗ ਹੋਵੇ ਜ਼ੋਰ, ਉਸ ਜੇ ਜੰਜੂ ਵਿੱਚ ਜ਼ੋਰ ਹੋਵੇ ਤਾਂ ਉਹ ਟੁੱਟਦਾ ਨਹੀਂ। ਅੰਦਰਲਾ ਜੰਜੂ ਅਤੇ ਬਾਹਰਲਾ ਜੰਜੂ ਦੋਵੇਂ ਬਹਿੰਦਣੇ ਨੇ, ਪਰ ਹੌਲੀ ਹੌਲੀ ਲੋਕਾਂ ਦਾ ਦਿਖਾਵਾ ਬਾਹਰਲੇ ਜੰਜੂ ਤੱਕ ਰਹਿ ਗਿਆ, ਅੰਦਰਲਾ ਜੰਜੂ ਖਤਮ ਹੋ ਗਿਆ। ਹਰ ਧਾਰਮਿਕ ਮਰਿਆਦਾ ਪਹਿਲਾਂ ਬਾਹਰੋਂ ਅਤੇ ਅੰਦਰੋਂ ਠੀਕ ਠੀਕ ਸ਼ੁਰੂ ਹੁੰਦੀ ਹੈ। ਸ਼ੁਰੂ ਦੇ ਵਿੱਚ ਤਾਂ ਸਾਰੀਆਂ ਚੀਜ਼ਾਂ ਸੰਸਾਰ ਦੀ ਆਦਤ ਹੈ, ਪਹਿਲਾਂ ਤਾਂ ਹਰੇਕ ਕੰਪਨੀ ਅੱਛਾ ਕੱਪੜਾ ਬਣਾਉਂਦੀ ਹੈ, ਅੱਛੀਆਂ ਚੀਜ਼ਾਂ ਬਣਾਉਂਦੀ ਹੈ, ਲੋਕ ਖੁਸ਼ ਹੋ ਜਾਂਦੇ ਨੇ। ਕੋਈ ਡੈਰੀ ਖੋਲ੍ਹੇ ਪਹਿਲਾਂ ਤਾਂ ਵਧੀਆ ਦੇਸੀ ਘਿਓ ਵੇਚਦਾ, ਬਾਅਦ 'ਚ ਜਦੋਂ ਕੰਮ ਚੱਲ ਗਿਆ ਪਾ ਦੇ ਫਾਰਮੀ, ਪਾ ਦੇ ਗਰੀਸ ਇਹਦੇ ਵਿੱਚ, ਹੁਣ ਫਿਰ ਕੰਮ ਖਰਾਬ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਧਰਮ ਚੱਲਦਾ ਕੋਈ ਨਵਾਂ, ਉਦੋਂ ਸਾਰੇ ਜਾਣੇ ਉਹ ਧਰਮ ਦੇ ਨਾਲ ਪਿਆਰ ਕਰਦੇ ਨੇ, ਅੱਛੇ ਤਰੀਕੇ ਨਾਲ ਚੱਲਦੇ ਨੇ। ਹੌਲੀ ਹੌਲੀ ਉਹਨਾਂ ਵਿੱਚ ਨਕਲੀ ਬੰਦੇ ਬਣਨੇ ਸ਼ੁਰੂ ਹੋ ਜਾਂਦੇ ਨੇ, ਇਸ ਕਰਕੇ ਕਿਉਂਕਿ ਇੱਥੇ ਤਾਂ ਮੌਜ ਬੜੀ ਹੈ। ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਮੱਝਾਂ ਅਤੇ ਗਾਵਾਂ ਨੂੰ ਬੜੀਆਂ ਬਿਮਾਰੀਆਂ ਪੈ ਗਈਆਂ, ਅਤੇ ਮਹਾਰਾਜ ਨੂੰ ਕਹਿੰਦੀ ਸੰਗਤ ਇਕੱਠੀ ਹੋ ਕੇ, ਮਹਾਰਾਜ ਇਲਾਕੇ 'ਚ ਬਿਮਾਰੀ ਬਹੁਤ ਪੈ ਗਈ ਮੱਝਾਂ ਗਾਵਾਂ ਨੂੰ, ਤਾਂ ਮਹਾਰਾਜ ਕਹਿਣ ਲੱਗੇ ਇਉਂ ਕਰੋ, ਜਦੋਂ ਮੱਝ ਗਾਂ ਸੂਵੇਂ ਪਹਿਲਾਂ ਦੁੱਧ ਭਾਈ ਇੱਥੇ ਲਿਆਇਆ ਕਰੋ। ਜਦੋਂ ਦੁੱਧ ਲਿਆਉਣ ਲੱਗੇ, ਉਹ ਇੰਨਾ ਦੁੱਧ ਇਕੱਠਾ ਹੋ ਗਿਆ, ਰੋਜ਼ ਲੰਗਰ ਵਿੱਚ ਖੀਰ ਬਣੇ, ਘਿਓ ਬਣੇ, ਮੱਖਣ ਬਣੇ, ਦਹੀਂ ਬਣੇ, ਦੁੱਧ ਦੀਆਂ ਵਸਤੂਆਂ ਜਿੰਨੀਆਂ, ਖੋਆ ਬਣ ਜਾਏ, ਸੰਗਤ ਨੂੰ ਵਰਤੇ। ਹੁਣ ਇਹ ਧਾਰਮਿਕ ਬੰਦਿਆਂ ਲਈ ਸੀ ਕੰਮ, ਪਰ ਖੀਰ ਨੂੰ ਦੇਖ ਕੇ, ਖੋਏ ਨੂੰ ਦੇਖ ਕੇ, ਪਨੀਰ ਦੇਖ ਕੇ, ਕੋਈ ਬੰਦਾ ਬਾਹਰਲਾ ਜਿਹੜਾ ਹੈ, ਜਿਹੜਾ ਨਹੀਂ ਵੀ ਧਰਮ ਨੂੰ ਗ੍ਰਹਿਣ ਕੀਤਾ ਜਿਹਨੇ, ਉਹ ਵੀ ਕਹਿੰਦਾ ਖਾਣ ਪੀਣ ਨੂੰ ਤਾਂ ਵਧੀਆ ਹੈ, ਧਰਮੀ ਬਣ ਕੇ ਤਾਂ ਫਿਰ ਠੀਕ ਹੈ, ਮੌਜਾਂ ਲੱਗੀਆਂ। ਫਿਰ ਇੱਕ ਸਿੱਖ ਹੋਰ ਉੱਥੇ ਨਕਲੀ ਆ ਗਿਆ, ਖੀਰ ਦੀ ਥਾਲੀ ਭਰੇ ਖਾ ਜੇ, ਥਾਲੀ ਭਰੇ ਖਾ ਜੇ, ਖਾਂਦਾ ਰਿਹਾ ਖਾਂਦਾ ਰਿਹਾ। ਉਹ ਸਾਰੇ ਗੁਰਸਿੱਖ ਕਹਿਣ ਭਾਈ ਖੀਰ ਖਾ ਕੇ ਇੱਥੇ ਲੰਮਾ ਪੈ ਜਾਂਦਾ, ਕੋਈ ਕੰਮ ਵੀ ਤਾਂ ਕਰ। ਉਹ ਕਹਿੰਦਾ ਮੈਂ ਤਾਂ ਮਹਾਰਾਜ ਜੀ ਦਾ ਹੀ ਹੁਕਮ ਮੰਨੂੰਗਾ, ਤੁਹਾਡੀ ਨਹੀਂ ਗੱਲ ਮੰਨਦਾ। ਰੋਜ਼ ਖੀਰ ਖਾਵੇ, ਉਹਦਾ ਨਾਂ ਹੀ ਖੀਰ ਖਾਣਾ ਪੈ ਗਿਆ। ਬਸ ਉਹ ਇਕੱਲੀ ਖੀਰ ਹੀ ਖਾਂਦਾ ਸੀ ਰੱਜ ਰੱਜ ਕੇ, ਕਿਉਂਕਿ ਧਰਮ ਦੇ ਵਿੱਚ ਜਦੋਂ ਸੁੱਖ ਸਹੂਲਤਾਂ ਵੀ ਦੇਖਦੇ ਨੇ ਇਨਸਾਨ, ਤਾਂ ਸੁੱਖ ਦੀਆਂ ਸਹੂਲਤਾਂ ਨੂੰ ਦੇਖ ਕੇ ਲੋਕ ਆਪਣੇ ਸੁੱਖ ਲਈ ਧਰਮ ਨੂੰ ਗ੍ਰਹਿਣ ਕਰਦੇ ਨੇ, ਨਾ ਕਿ ਉਹ ਅਸਲੀ ਧਾਰਮਿਕ ਲੋਕ ਹੁੰਦੇ ਨੇ। ਬਾਬਾ ਬੁੱਢਾ ਜੀ ਨੇ ਬਥੇਰਾ ਕਿਹਾ ਪਰ ਨਹੀਂ ਮੰਨਿਆ। ਇੱਕ ਦਿਨ ਗੁਰੂ ਅੰਗਦ ਦੇਵ ਜੀ ਮਹਾਰਾਜ ਆ ਗਏ, ਬੜਾ ਭਾਰਾ ਸਰੀਰ ਹੋ ਗਿਆ ਖੀਰ ਖਾ ਖਾ ਕੇ। ਸੁਤੇ ਸਿੱਧ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਹ ਕੌਣ ਲੰਮਾ ਪਿਆ? ਕਹਿੰਦੇ ਮਹਾਰਾਜ ਇਹ ਖੀਰ ਖਾਣਾ ਹੈ। ਕਹਿੰਦੇ ਕਦ ਕਦਾਇਆ? ਕਹਿੰਦੇ ਹੋ ਗਏ 6 ਮਹੀਨੇ। ਮਹਾਰਾਜ ਕਹਿੰਦੇ ਅਸੀਂ ਕਦੇ ਇੱਧਰ ਅਸਲ ਧਿਆਨ ਨਹੀਂ ਦਿੱਤਾ ਇਹ। ਕਹਿੰਦੇ ਮਹਾਰਾਜ ਆਹ ਕਮਰਾ ਜਿਹਾ ਬਸ ਖਾ ਕੇ ਖੀਰ ਇੱਥੇ ਪਿਆ ਰਹਿੰਦਾ। ਜੇ ਸੇਵਾ ਨੂੰ ਕਿਹਾ ਤਾਂ ਕਹਿੰਦੇ ਜੇ ਮਹਾਰਾਜ ਆਉਣਗੇ ਤਾਂ ਮੈਂ ਉਹਨਾਂ ਦਾ ਹੀ ਬਚਨ ਮੰਨਣਾ, ਤੁਹਾਡੀ ਗੱਲ ਨਹੀਂ ਮੰਨਣੀ। ਜਦ ਮਹਾਰਾਜ ਜੀ ਨੇ ਬਚਨ ਕੀਤਾ ਕਹਿੰਦੇ ਹਾਂ ਭਾਈ ਦੱਸ। ਕਹਿੰਦੇ ਮਹਾਰਾਜ ਤੁਸੀਂ ਹੁਕਮ ਕਰੋ ਕੀ ਸੇਵਾ ਕਰਾਂ। ਸਤਿਗੁਰੂ ਕਹਿੰਦੇ 6 ਮਹੀਨੇ 'ਚ ਤੂੰ ਇੰਨੀ ਖੀਰ ਖਾ ਗਿਆ ਹੈ, ਇੰਨੀ ਖੀਰ ਤਾਂ ਸੈਂਕੜੇ ਬੰਦੇ ਖਾਂਦੇ ਨੇ, ਤਾਂ ਖੀਰ ਹੀ ਖਾਈ ਜਾਂਦਾ ਭਾਈ। ਗੁਰੂ ਘਰ ਦਾ ਇੰਨਾ ਕੁਛ ਖਾ ਕੇ ਕੋਈ ਸੇਵਾ ਕੀਤੀ ਨਾ ਮਹਾਰਾਜ, ਕੋਈ ਬਾਣੀ ਪੜ੍ਹੀ ਨਾ ਮਹਾਰਾਜ, ਕੋਈ ਸਿਮਰਨ ਭਜਨ, ਕਹਿੰਦੇ ਨਾ ਮਹਾਰਾਜ। ਮਹਾਰਾਜ ਤੁਸੀਂ ਮੈਨੂੰ ਹੁਕਮ ਕਰੋ ਕੀ ਕਰਨਾ। ਮਹਾਰਾਜ ਕਹਿੰਦੇ ਜੰਗਲ ਵਿੱਚ ਜਾ ਕੇ ਚੀਖਾ ਬਣਾ ਕੇ ਜਿਉਂਦਾ ਸੜ ਜਾ, ਅੱਗ ਲਾ ਕੇ, ਫਿਰ ਤੇਰਾ ਭਲਾ ਹੋ ਸਕਦਾ। ਹੁਣ ਇੰਨਾ ਵੱਡਾ ਬਚਨ ਕਿਹੜਾ ਮੰਨੇ? ਜਿਹੜਾ ਬੰਦਾ ਬਚਨ ਮੰਨ ਕੇ ਕੜਛੀ ਨਹੀਂ ਵਰਤਾ ਸਕਿਆ, ਲੰਗਰ 'ਚ ਦਾਲ ਨਹੀਂ ਵਰਤਾ ਸਕਿਆ, ਰੋਟੀ ਵਰਤਾ ਨਹੀਂ ਸਕਿਆ, ਪਾਣੀ ਨਹੀਂ ਵਰਤਾ ਸਕਿਆ, ਉਹ ਬੰਦੇ ਨੂੰ ਮਹਾਰਾਜ ਕਹਿੰਦੇ ਤੂੰ ਜਾ ਕੇ ਸੜ ਮਾਰ। ਸੋ ਇਸ ਕਰਕੇ ਅਖੀਰ ਉਹਨੂੰ ਸੂਲੀ ਚੜ੍ਹਨਾ ਪਿਆ ਜਾ ਕੇ। ਇਸ ਤਰ੍ਹਾਂ ਹੁੰਦਾ ਕਿ ਜਦੋਂ ਧਾਰਮਿਕ ਤੌਰ 'ਤੇ ਲੋਕ ਸੁੱਖ ਦੇਖਦੇ ਨੇ ਧਰਮ ਦਾ, ਵੀ ਇਹ ਤਾਂ ਬੜੀ ਮੌਜ ਆ, ਇੱਥੇ ਤਾਂ ਫਰੀ ਲੰਗਰ ਮਿਲਦਾ, ਫਿਰ ਲੋਕ ਧਰਮ ਨੂੰ ਗ੍ਰਹਿਣ ਕਰਦੇ ਨੇ ਆਪਣੇ ਲਾਲਚ ਲਈ। ਸੋ ਇਸ ਤਰ੍ਹਾਂ ਸ਼ੁਰੂ ਵਿੱਚ ਤਾਂ ਅੱਛੇ ਅੱਛੇ ਬੰਦੇ ਹੀ ਹੁੰਦੇ ਨੇ, ਫਿਰ ਹੌਲੀ ਹੌਲੀ ਅੱਛੇ ਬੰਦਿਆਂ ਦੀ ਗਿਣਤੀ ਘੱਟ ਜਾਂਦੀ ਹੈ। ਨਕਲੀ ਬੰਦੇ ਜਿਹੜੇ ਆਪਣੇ ਸੁੱਖ ਵਾਸਤੇ ਧਰਮ ਵਿੱਚ ਪ੍ਰਵੇਸ਼ ਕਰਕੇ ਉਹ ਗੰਦਗੀ ਪਾ ਦਿੰਦੇ ਨੇ ਆ ਕੇ, ਕਿਉਂਕਿ ਉਹ ਅਸਲੀ ਧਰਮੀ ਤਾਂ ਹੁੰਦੇ ਹੀ ਨਹੀਂ। ਉਹ ਫਿਰ ਜਿੰਨੀ ਗੰਦਗੀ ਹੈ ਸਾਰੀ ਫੈਲਾ ਕੇ ਉੱਥੇ ਉਹ ਧਰਮ ਨੂੰ ਬਦਨਾਮ ਕਰਨ ਦਾ ਮੁੱਖ ਕਾਰਨ ਬਣ ਜਾਂਦੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਸਮਝਾ ਰਹੇ ਨੇ ਕਿ ਦੇਖੋ ਤੁਸੀਂ ਸਿਰਫ ਖੀਰ ਖਾਣ ਵਾਸਤੇ ਪੰਡਿਤ ਬਣੇ ਹੋ, ਘਰੋਂ ਭੁੱਖਾ ਮਰਦਾ ਕੋਈ ਵੀ ਕੁਛ ਵੀ ਬਣ ਸਕਦਾ ਹੈ। ਹੁਣ ਆਪਾਂ ਕੀ ਐਵੇਂ ਵਾਰ ਵਾਰ ਆਪਣੀ ਹੀ ਨਿੰਦਾ ਕਰਨੀ ਆ ਜਾਂ ਆਪਣਿਆਂ ਨੂੰ ਮਾੜਾ ਕਹਿਣਾ ਹੈ? ਬਹੁਤ ਲੋਕ ਜਿਹੜੇ ਨੇ 98% ਲੋਕ ਧਰਮ ਦੇ ਪ੍ਰਚਾਰ ਨੂੰ ਪਹਿਲ ਨਹੀਂ ਦਿੰਦੇ ਹੈ, ਉਹ ਤਾਂ ਸਿਰਫ ਆਪਣੀ ਰੋਜੀ ਰੋਟੀ ਕਰਕੇ ਹੀ ਇਸ ਲਾਈਨ 'ਚ ਆਏ ਹੋਏ ਨੇ। ਜਿਨ੍ਹਾਂ ਨੂੰ ਪੰਥ ਦਾ ਜਾਂ ਕੌਮ ਨਾਲ ਕੋਈ ਪਿਆਰ ਨਹੀਂ ਕਿ ਅਸੀਂ ਇਹਦੇ 'ਚ ਵਾਧਾ ਕਰੀਏ ਜਾਂ ਖਾਲਸੇ ਪੰਥ ਦੀ ਚੜ੍ਹਦੀ ਕਲਾ ਬਾਰੇ ਕੁਝ ਸੋਚੀਏ, ਉਹਨਾਂ ਨੂੰ ਤਾਂ ਆਪਣੇ ਸਿਰਫ ਪੈਸੇ ਤੱਕ ਮਤਲਬ ਹੈ। 1 ਘੰਟਾ ਕੀਰਤਨ ਕਰਨ ਦਾ ਮੈਂ 70,000 ਰੁਪਇਆ ਕਹਿੰਦਾ ਲਊਂਗਾ, ਰਾਗੀ ਕਹਿੰਦਾ। ਇਸ ਕਰਕੇ ਉਹ ਇਸੇ ਕੰਮ ਨੂੰ ਹੀ ਆਇਆ ਹੋਇਆ। ਲੁੱਟ ਲਓ ਜਿੰਨਾ ਲੁੱਟ ਸਕਦੇ ਹੋ, ਠੱਗ ਲਓ ਜਿੰਨਾ ਠੱਗ ਸਕਦੇ ਹੋ, ਪਰ ਪੈਸਾ ਇਕੱਠਾ ਕਰ ਲਓ। ਸਾਰੇ ਲੋਕ ਪੈਸੇ ਇਕੱਠਾ ਕਰਨ ਨੂੰ ਤੁਰੇ ਨੇ। ਮਹਾਰਾਜ ਕਹਿੰਦੇ ਧਾਰਮਿਕ ਵਿਅਕਤੀਆਂ ਵਿੱਚ ਜਦੋਂ ਗਿਰਾਵਟ ਆਈ ਤਾਂ ਸਾਰੀ ਕੌਮ ਥੱਲੇ ਡਿੱਗ ਪੈਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਤੂੰ ਧਾਰਮਿਕ ਹੈ ਤਾਂ ਫਿਰ ਇੱਕ ਕੰਮ ਕਰ, ਮਹੱਲਾ ਪਹਿਲਾ, ਨਾ ਮੰਨਿਆ ਪਤ ਉਪਜੈ, ਨਾਮ ਦਾ ਮੰਨਣ ਕਰਨੇ ਕਰਕੇ ਸੁਤੇ ਸਿੱਧੀ ਪਤ ਇੱਜ਼ਤ ਉਪਜੈ, ਉਪਜ ਪੈਂਦੀ, ਅੰਦਰੋਂ ਪੈਦਾ ਹੁੰਦੀ ਇੱਜ਼ਤ, ਚਾਰੇ ਪਾਸੇ ਪੈਦਾ। ਵੈਸੇ ਹੀ ਲੋਕ ਸਤਿਕਾਰ ਕਰਦੇ ਨੇ, ਕਿਉਂਕਿ ਸਤਿਕਾਰ ਅਸਲ ਵਿੱਚ ਵਾਹਿਗੁਰੂ ਨੇ ਕਰਾਉਣਾ ਹੁੰਦਾ, ਵਾਹਿਗੁਰੂ ਹੀ ਮੂੰਹ ਕਾਲਾ ਕਰਵਾ ਦਿੰਦੇ ਨੇ, ਵਾਹਿਗੁਰੂ ਹੀ ਮੁੱਖ ਉਜਲਾ ਕਰਵਾ ਦਿੰਦੇ ਨੇ। ਜਦੋਂ 100 ਸੁਹਾਗਣ ਕੋਲ ਗੁਰੂ ਨਾਨਕ ਦੇਵ ਜੀ ਗਏ, ਬੜਾ ਦਰਵਾਜ਼ਾ ਖੜਕਾਇਆ, ਮਰਦਾਨਿਆਂ ਇਹਨੂੰ ਬਾਹਰ ਕੱਢ, ਇਹਨੂੰ ਮਾਰ ਪੈ ਜਾਣੀ ਹੈ, ਕ੍ਰੀਤੀ ਕਰ ਰਿਹਾ ਅੰਦਰ। ਦਰਵਾਜ਼ਾ ਖੜਕਾਇਆ ਤਾਂ ਅੱਗੇ ਬੜਾ ਪੁੱਠਾ ਸਿੱਧਾ ਹੀ ਬੋਲਿਆ। ਮਹਾਰਾਜ ਕਹਿੰਦੇ ਚੰਗਾ ਆਪਾਂ ਇੱਕ ਪਾਸੇ ਹੋ ਕੇ ਬਹਿ ਜਾਂਦੇ ਹਾਂ। ਇੰਨੇ ਨੂੰ ਲੋਕਾਂ ਵਿੱਚ ਉਹਦੀ ਗੱਲ ਫੈਲ ਗਈ, ਇਹ ਕੁਕਰਮ ਕਰ ਰਿਹਾ। ਲੋਕਾਂ ਨੇ ਦਰਵਾਜ਼ਾ ਤੋੜ ਲਿਆ, ਅੰਦਰੋਂ ਫੜ ਲਿਆ, ਕੁੱਟਿਆ, ਮਾਰਿਆ, ਕੱਪੜੇ ਪਾੜ ਤੇ, ਮੂੰਹ ਕਾਲਾ ਕੀਤਾ। ਫਿਰ ਆ ਗਿਆ ਗੁਰੂ ਨਾਨਕ ਦੇਵ ਜੀ ਕੋਲ, ਮਹਾਰਾਜ ਮੇਰੀ ਤਾਂ ਸਾਰੀ ਇੱਜ਼ਤ ਖਰਾਬ ਹੋ ਗਈ, ਹੁਣ ਮੈਂ ਕੀ ਕਰਾਂ? ਮੈਨੂੰ ਤਾਂ ਚੰਗਾ ਭੱਲਾ ਰੋਟੀ ਪਾਣੀ ਮੇਰਾ ਚੱਲਦਾ ਸੀ, ਮੱਥੇ ਟਿਕਦੇ ਸੀ। ਮਹਾਰਾਜ ਕਹਿੰਦੇ ਅਸੀਂ ਤਾਂ ਤੇਰਾ ਦਰਵਾਜ਼ਾ ਪਹਿਲਾਂ ਹੀ ਖੜਕਾਇਆ ਸੀ, ਜਿਵੇਂ ਮੂਲੇ ਖੱਤਰੀ ਦਾ ਦਰਵਾਜ਼ਾ ਖੜਕਾਇਆ ਵੀ ਸੱਪ ਲੜਨ ਵਾਲਾ, ਚੱਲ ਮਰਦਾਨਿਆਂ ਬਚਾਈਏ ਪਰ ਬਚ ਨਹੀਂ ਸਕਿਆ। ਤੇਰਾ ਦਰਵਾਜ਼ਾ ਖੜਕਾਇਆ ਸੀ ਇਸ ਕਰਕੇ ਤੈਨੂੰ ਸਿੱਖਿਆ ਦੇਣੀ ਸੀ ਪਰ ਤੂੰ ਸਮਝਿਆ ਨਹੀਂ। ਕਹਿੰਦੇ ਮਹਾਰਾਜ ਮੇਰੀ ਤਾਂ ਇੱਜ਼ਤ ਹੁਣ ਬਿਲਕੁਲ ਹੀ ਮਿੱਟੀ 'ਚ ਰੁਲ ਗਈ। ਫਿਰ ਸਤਿਗੁਰ ਦੇ ਚਰਨ ਪਕੜ ਲਏ। ਮਹਾਰਾਜ ਕਹਿੰਦੇ ਇੱਕ ਸ਼ਰਤ ਤੇਰੀ ਜਿੱਤ ਬਣਾ ਦਿੰਦੇ ਆ, ਜੇ ਤੂੰ ਅਸਲ ਵਿੱਚ ਸੱਚ ਮੁੱਚੀ ਰੱਬ ਦੀ ਸਹੁ ਸੁਹਾਗਣ ਬਣ ਜਾਵੇਂ, ਭਗਤੀ ਕਰੇ, ਧਰਮ ਦੇ ਮਾਰਗ ਦੇ ਉੱਤੇ ਸੱਚਾ ਸੁੱਚਾ ਹੋ ਕੇ ਚੱਲੇ ਤਾਂ ਤੇਰੀ ਇੱਜ਼ਤ ਫਿਰ ਬਣਾ ਦਿੰਦੇ ਆ। ਕਹਿੰਦੇ ਮਹਾਰਾਜ ਮੈਂ ਦੇਖੋ ਕੰਨਾਂ ਨੂੰ ਲਾਏ ਹੱਥ, ਮੈਂ ਅੱਗੇ ਤੋਂ ਕੋਈ ਕਰੀਤੀ ਨਹੀਂ ਕਰਾਂਗਾ, ਕੋਈ ਗਲਤੀ ਨਹੀਂ ਕਰਾਂਗਾ, ਇੱਕ ਵਾਰ ਮੇਰੀ ਇੱਜ਼ਤ ਬਣਾ ਦਿਓ, ਮੈਂ ਦੁਬਾਰਾ ਮਾੜਾ ਕੰਮ ਨਾ ਜ਼ਿੰਦਗੀ 'ਚ ਕਰਾਂਗਾ। ਉੱਥੇ ਇੱਕ ਲੰਗੜਾ ਜਿਹਾ ਬੰਦਾ ਫੌੜੀ ਲੈ ਕੇ ਤੁਰਿਆ ਜਾਂਦਾ ਸੀ, ਗੁਰੂ ਨਾਨਕ ਦੇਵ ਜੀ ਨੇ ਉਹਦੀ ਫੌੜੀ ਖਿੱਚ ਦਿੱਤੀ, ਫੌੜੀ ਖਿੱਚ ਦਿੱਤੀ ਤਾਂ ਕਹਿੰਦਾ ਉਹ ਮੈਂ ਡਿੱਗ ਪਊਂਗਾ, ਡਿੱਗ ਪਊਂ ਕਰਕੇ ਲੱਤ ਥੱਲੇ ਲਾ ਲਈ, ਲੱਤ ਚੰਗੀ ਭਲੀ ਠੀਕ ਹੋ ਗਈ ਉਹਦੀ, ਉਹ ਤਾਂ ਚੰਗਾ ਭਲਾ ਹੋ ਗਿਆ। ਉਸ ਵਕਤ ਮਹਾਰਾਜ ਨੂੰ ਬੁਲਾ ਕੇ ਕਹਿੰਦੇ ਉਰਿਆ, ਜੇ ਤੈਨੂੰ ਕੋਈ ਪੁੱਛੇ ਵੀ ਲੱਤ ਕਿਹਨੇ ਠੀਕ ਕੀਤੀ, ਤੂੰ ਕਹੀਂ ਸੌ ਸੁਹਾਗਣ ਨੇ ਕੀਤੀ ਹੈ, ਆਪਣਾ ਨਹੀਂ ਮਹਾਰਾਜ ਨੇ ਕਿਹਾ। ਉਹ ਬੰਦੇ ਨੂੰ ਜਿਹੜਾ ਕੋਈ ਪੁੱਛੇ ਤੇ ਲੱਤ ਕਿਹਨੇ ਠੀਕ ਕੀਤੀ, ਸੌ ਸੁਹਾਗਣ ਨੇ, ਲੋਕ ਕਹਿੰਦੇ ਉਹ ਆਪਾਂ ਤਾਂ ਬੜਾ ਕੁੱਟਿਆ ਮਾਰਿਆ ਵਿਚਾਰਾ, ਉਹ ਤਾਂ ਬੜੀ ਸ਼ਕਤੀ ਵਾਲਾ, ਸਾਰੀ ਦੁਨੀਆਂ ਫਿਰ ਉਹਦੇ ਚਰਨਾਂ ਤੇ ਆ ਕੇ ਡਿੱਗ ਪਈ, ਫਿਰ ਉਹਦੀ ਇੱਜ਼ਤ ਬਣਾ ਤੀ ਮਹਾਰਾਜ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨਾ ਇਹ ਮੰਨੇ ਪਤ ਉਪਜੈ, ਜੇ ਬੰਦੇ ਕੋਲ ਸੱਚਾ ਸੂਤ ਹੋਵੇ ਨਾ, ਸਾਲ ਆਹੀ ਸੱਚ ਸੂਤ, ਸੱਚਾ ਸੂਤ ਹੁੰਦਾ ਪਰਮੇਸ਼ੁਰ ਦੀ ਸਿਫਤ ਸਲਾਹ ਕਰਨੀ, ਇਹੀ ਸੱਚਾ ਸੂਤ ਹੈ, ਇਹਦੇ ਨਾਲ ਇੱਜ਼ਤ ਪੈਦਾ ਹੁੰਦੀ ਹੈ। ਦਰਗਾਹ ਅੰਦਰ ਪਾਈ ਹੈ ਤਗ ਨਾ ਤੂਟ ਸਪੂਤ, ਪੂਤ ਕਹਿੰਦੇ ਪਵਿੱਤਰ ਨੂੰ, ਪਵਿੱਤਰ ਜਦੋਂ ਧਾਗਾ ਪਾ ਲਿਆ ਨਾਮ ਦਾ ਤਾਂ ਦਰਗਾਹ ਦੇ ਅੰਦਰ ਇੰਨੀ ਇੱਜ਼ਤ ਹੁੰਦੀ ਹੈ, ਦਰਗਾਹ ਦੇ ਅੰਦਰ ਸਿਰੋ ਪਾਉ ਮਿਲਦੇ ਨੇ, ਦਰਗਾਹ ਦੇ ਅੰਦਰ ਇੱਜ਼ਤ ਪੱਤ ਢੱਕੀ ਜਾਂਦੀ ਇਨਸਾਨ ਦੀ, ਵਾਹਿਗੁਰੂ ਦੀ ਪੂਰੀ ਕਿਰਪਾ ਹੋ ਜਾਂਦੀ ਹੈ। ਸਾਰਾ ਕੁਝ ਨਾਮ ਦੇ ਮੰਨਣ ਵਿੱਚ ਹੀ ਪਿਆ ਹੈ, ਪਰ ਤੁਸੀਂ ਤਾਂ ਕਹਿੰਦੇ ਮਹਾਰਾਜ ਉਹਨਾਂ ਨੂੰ ਕਹਿਣ ਲੱਗੇ ਪੰਡਿਤ ਜੀ ਨੂੰ, ਤੁਸੀਂ ਤਾਂ ਕੀਤਾ ਹੀ ਚੰਗਾ ਕੰਮ ਕੋਈ ਨਹੀਂ ਹੈ, ਇਕੱਲਾ ਧਾਗਾ ਗਲ 'ਚ ਪਾ ਲਿਆ ਬਸ, ਬਸ ਇਹਨੇ ਨਾਲ ਗੱਲ ਬਣ ਜਾਂਦੀ ਹੁੰਦੀ ਕਿਤੇ। ਕਹਿੰਦੇ ਮਹਾਰਾਜ ਹੋਰ, ਸਤਿਗੁਰੂ ਕਹਿੰਦੇ ਧਾਗਾ ਇਹ ਤਾਂ ਸਾਹਮਣੇ ਇੱਕ ਦਿਖਦਾ ਹੈ, ਧਾਗਾ ਤਾਂ ਸਾਰੇ ਸਰੀਰ ਨੂੰ ਹੀ ਪਾਉਣਾ ਪੈਂਦਾ ਹੈ, ਮਹੱਲਾ ਪਹਿਲਾ ਤਗ ਨਾ ਇੰਦਰੀ, ਕਹਿੰਦੇ ਤੂੰ ਇੰਦਰੀ ਨੂੰ ਤਗ ਨਹੀਂ ਪਾਇਆ, ਜਨੇਊ ਨਹੀਂ ਪਾਇਆ, ਵਿਕਾਰਾਂ ਵੱਲ ਹੀ ਤੁਰਿਆ ਰਹਿਣਾ, ਤਗ ਨਾ ਨਾਰੀ, ਨਾਰੀ ਦੇਖਣ ਤੋਂ ਤਗ ਨਹੀਂ ਪਾਇਆ, ਨਾਰੀਆਂ ਵੱਲ ਵਿਸ਼ੇ ਵਿਕਾਰਾਂ ਵੱਲ ਹੀ ਤੁਰਿਆ ਰਹਿਣਾ, ਜਤ ਸਾਤੇ ਤੇਰੇ 'ਚ ਕੋਈ ਗੱਲ ਹੀ ਨਹੀਂ ਹੈ, ਸਾਰਾ ਦਿਨ ਤੇਰਾ ਮਨ ਵਿਕਾਰੀ ਹੋਇਆ ਰਹਿੰਦਾ ਹੈ। ਸੋ ਇਸ ਕਰਕੇ ਤੇਰੀ ਕਾਹਦੀ ਇਹ ਧਾਰਮਿਕ ਕਿਰਿਆ ਹੈ ਕਿ ਜੰਨੂ ਮੈਂ ਇਕੱਲਾ ਪਾ ਲਿਆ, ਜੰਨੂ ਇੱਕ ਥਾਂ ਨਹੀਂ ਪਾਈਦਾ, ਜੰਨੂ ਤਾਂ ਸਾਰੇ ਥਾਵਾਂ 'ਤੇ ਪਾਈਦਾ। ਜਦੋਂ ਇਹੀਆਂ ਜਿਹੀਆਂ ਗਲਤੀਆਂ ਕਰਦੇ ਹੋ, ਵਿਸ਼ਿਆਂ 'ਤੇ ਕਾਬੂ ਨਹੀਂ ਹੁੰਦਾ, ਇਸਤਰੀ ਵੱਲ ਦੇਖਣ 'ਤੇ ਕਾਬੂ ਨਹੀਂ ਹੁੰਦਾ, ਵਿਭਚਾਰੀ ਹੋ ਜਾਂਦੇ ਹੋ, ਭਲਕੇ ਥੁੱਕ ਪਵੇ ਨਿੱਤ ਦਾੜੀ, ਫਿਰ ਲੋਕ ਰੋਜ਼ ਦਾੜੀ ਭਾਵ ਤੇਰੇ ਮੂੰਹ ਦੇ ਉੱਤੇ ਥੁੱਕਦੇ ਨੇ, ਲਾਹਨਤਾਂ ਪਾਉਂਦੇ ਨੇ ਤੈਨੂੰ, ਕਿਉਂ? ਕਿਉਂਕਿ ਤੂੰ ਮਾੜੇ ਕਰਮਾਂ ਵਿੱਚ ਪ੍ਰਵਿਰਤ ਹੋ ਗਿਆ ਹੈ। ਤੱਗ ਨਾ ਪੈਰੀ, ਪੈਰਾਂ ਨੂੰ ਨਹੀਂ ਤੱਗ ਪਾਇਆ, ਦੇਖਣ ਨੂੰ ਧਾਰਮਿਕ ਲੱਗਦਾ ਹੈ, ਹਨੇਰੇ ਹੋਏ ਠੇਕੇ ਨੂੰ ਜਾਂਦਾ ਹੈ, ਹੋਰ ਹੀ ਪਾਸੇ ਤੁਰ ਪਿਆ, ਪੰਡਤਾਂ ਕਿੱਧਰ ਚੱਲ ਪਿਆ। ਉਹੀ ਹਾਲਤ ਹਰ ਇੱਕ ਇਨਸਾਨ, ਹਰੇਕ ਧਰਮ ਵਿੱਚ ਇਹੀ ਹੁੰਦੀ ਹੈ। ਸ਼ੁਰੂ ਵਿੱਚ ਤਾਂ ਸਾਰੇ ਧਰਮ ਬੜੇ ਪ੍ਰਫੁੱਲਤ ਹੁੰਦੇ ਨੇ, ਸੋਹਣੇ ਚੱਲਦੇ ਨੇ, ਮੁਸਲਮਾਨੀ ਧਰਮ ਵੀ ਬੜਾ ਸੋਹਣਾ ਚੱਲਿਆ, ਪਰ ਹੌਲੀ ਹੌਲੀ ਉਹਨਾਂ ਵਿੱਚ ਵੀ ਗਿਰਾਵਟਾਂ ਆਈਆਂ। ਔਰ ਆਪਾਂ ਕਹੀਏ ਸਾਡੇ 'ਚ ਨਹੀਂ ਆਈਆਂ, ਸਾਡੇ 'ਚ ਸਭ ਤੋਂ ਜ਼ਿਆਦਾ ਆਈਆਂ। ਅੱਜ ਤਾਂ ਮਹਾਰਾਜ ਆਪਾਂ ਨੂੰ ਹੀ ਉਪਦੇਸ਼ ਕਰਦੇ ਨੇ, ਕਹਿੰਦੇ ਤੱਗ ਨਾ ਪੈਰੀ, ਪੈਰਾਂ ਨਾਲ ਮਾੜੇ ਪਾਸੇ ਜਾਣ ਤੋਂ ਤਾਂ ਧਾਗਾ ਪਾਇਆ ਨਹੀਂ, ਐਂ ਦਾ ਕੀ ਹੈ ਜਿੰਨਾ ਮਰਜ਼ੀ ਚੌੜਾ ਗਾਤਰਾ ਲੈ ਕੇ ਬਾਹਰੋਂ ਪਾ ਲਓ, ਜਿਹਨੇ ਮਰਜ਼ੀ ਕਕਾਰ ਪਹਿਨ ਲਓ, ਜਿਹਨੇ ਮਰਜ਼ੀ ਕੜੇ ਪਾ ਲਓ, ਮਾਲਾ ਗਲ 'ਚ ਪਾ ਲਓ, ਇਹਦਾ ਮਤਲਬ ਇਹ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਜਿੱਥੇ ਕਹਿੰਦੇ ਜਿਹੜੀ ਜਿਹੜੀ ਚੀਜ਼ਾਂ ਤੋਂ ਰੋਕਣਾ ਸੀ ਉਹਨਾਂ ਨੂੰ ਵੀ ਨਾ ਰੋਕਣਾ, ਤੱਗ ਨਾ ਹੱਥੀ, ਹੱਥਾਂ ਨੂੰ ਤਾਂ ਤੱਗ ਪਾਇਆ ਨਹੀਂ, ਆਪਣੇ ਹੱਥ ਵਿੱਚ ਕੜਾ ਪਾਇਆ ਮਹਾਰਾਜ ਨੇ ਵੀ ਮਾੜਾ ਕੰਮ ਨਾ ਇਹਨਾਂ ਹੱਥਾਂ ਨਾਲ ਕਰਨਾ, ਝੂਠੇ ਅੰਗੂਠੇ ਤੂਛੇ ਦਸਖਤ ਕਰਨੇ, ਹੋਰ ਕੰਮ ਕਰਨੇ, ਰਿਸ਼ਵਤਾਂ ਲੈਣੀਆਂ ਦੇਣੀਆਂ ਕਰਨੀਆਂ, ਇਹ ਨਾ ਕਰਿਆ ਕਰੋ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਤਾਂ ਕਿਸੇ ਨੇ ਹੱਥ ਵਿੱਚ ਤੱਗ ਪਾਇਆ ਹੀ ਨਹੀਂ ਹੈ, ਤੱਗ ਨਾ ਜਿਹਵਾ, ਜ਼ੁਬਾਨ ਨੂੰ ਤੱਗ ਨਹੀਂ ਪਾਇਆ, ਨਿੰਦਾ ਹੀ ਨਿੰਦਾ, ਚੁਗਲੀ ਨਿੰਦਾ, ਦੋ ਹੀ ਕੰਮ ਨੇ, ਹੋਰ ਕੋਈ ਕੰਮ ਹੀ ਨਹੀਂ ਹੈ। ਤੱਗ ਨਾ ਅੱਖੀਂ, ਅੱਖਾਂ ਨੂੰ ਵੀ ਧਾਗਾ ਨਹੀਂ ਪਾਇਆ, ਜੰਝੂ ਪਾਇਆ ਨਹੀਂ ਅੱਖਾਂ ਨੂੰ, ਅੱਖਾਂ ਨਾਲ ਇੱਧਰ ਉੱਧਰ ਦੇਖਣ ਦੀ ਆਦਤ ਨਹੀਂ ਗਈ ਤੇਰੀ। ਵੇ ਤੱਗਾ ਆਪੇ ਬੱਤਾ ਹੈ, ਇਹ ਵੇ ਤੱਗਾ ਆਪ ਤੂੰ ਵੇ ਤੱਗਾ ਹੀ ਤੁਰਿਆ ਫਿਰਦਾ ਹੈ, ਧਾਗੇ ਵੱਟਦਾ ਫਿਰਦਾ ਹੈ, ਇੱਧਰ ਉੱਧਰ ਤੁਰਿਆ ਫਿਰਦਾ ਹੈ ਵੇ ਤੱਗਿਆ ਹੋ ਕੇ। ਕਹਿੰਦੇ ਮਹਾਰਾਜ ਮੇਰੇ ਤਾਂ ਜੰਝੂ ਪਾਇਆ ਹੋਇਆ, ਇਹੀ ਤਾਂ ਫਿਰ ਗੱਲ ਹੈ। ਮਹਾਰਾਜ ਕਹਿੰਦੇ ਜੰਝੂ ਇਕੱਲਾ ਇੱਥੇ ਕੀ ਕਰੂਗਾ, ਜਿੱਥੇ ਜਿੱਥੇ ਕਿਹਾ ਉੱਥੇ ਉੱਥੇ ਪਾਇਆ, ਉਹਨਾਂ ਆਪਣੀ ਇੰਦਰੀਆਂ 'ਤੇ ਕਾਬੂ ਕੀਤਾ ਤੂੰ? ਜਦ ਆਪਣੀ ਇੰਦਰੀਆਂ 'ਤੇ ਕਾਬੂ ਨਹੀਂ ਕੀਤਾ, ਬਹੁਤ ਸਾਰੇ ਲੋਕ ਇਹੀ ਕਹਿਣਗੇ ਦੇਖੋ ਜੀ ਮੈਂ ਤਾਂ ਗਾਤਰਾ ਪਾਇਆ ਹੋਇਆ, ਇਹਦੇ ਨਾਲ ਕੀ ਬਣਨਾ, ਇਕੱਲਾ ਗਾਤਰਾ, ਇਕੱਲੇ ਗਾਤਰੇ ਨਾਲ ਤਾਂ, ਇਕੱਲਾ ਗਾਤਰੇ ਤਾਂ ਦੁਕਾਨਦਾਰਾਂ ਕੋਲ ਬਹੁਤ ਪਏ ਨੇ, ਫਿਰ ਆਪਣੇ ਨਾਲ ਜ਼ਿਆਦਾ ਉਹਨਾਂ ਕੋਲ ਪਏ ਨੇ, ਉਹ ਕਹਿਣਗੇ ਮੇਰੇ ਕੋਲ ਤਾਂ ਪਏ ਹੀ ਹਜ਼ਾਰਾਂ ਗਾਤਰੇ ਨੇ, ਫਿਰ ਤਾਂ ਆਪਣੇ ਨਾਲ ਉਹ ਵੱਡਾ ਹੋ ਗਿਆ। ਨਹੀਂ, ਅਸਲ ਵਿੱਚ ਹਰੇਕ ਚੀਜ਼ ਦੇ ਅੰਦਰ ਜਿਹੜੀ ਰਮਜ ਹੈ, ਡੂੰਘਾਈ ਆ, ਉਹਦੇ ਤੱਕ ਜਾਣ ਦੀ ਕੋਸ਼ਿਸ਼ ਕਰੀਏ ਕਿ ਮਹਾਰਾਜ ਨੇ ਆਪਾਂ ਨੂੰ ਇਹ ਦਿੱਤਾ ਕੀ ਹੈ, ਇਹਦੇ ਅੰਤਰੀ ਭਾਵ ਕੀ ਨੇ। ਵੱਟ ਧਾਗੇ ਅਵਰਾ ਘੱਤੈ, ਕਹਿੰਦੇ ਆਪ ਤਾਂ ਵੇ ਤੱਗਾ ਹੀ ਫਿਰਦਾ, ਨਾ ਤੇਰੀ ਜ਼ੁਬਾਨ ਕਾਬੂ ਚ, ਨਾ ਤੇਰੀਆਂ ਅੱਖਾਂ ਕਾਬੂ ਚ, ਨਾ ਤੇਰੇ ਕੰਨ ਕਾਬੂ, ਨਾ ਪੈਰ ਨਾ ਹੱਥ, ਇਹਨਾਂ ਗੰਦੇ ਹੱਥਾਂ ਦੇ ਨਾਲ ਜਿਹੜੇ ਤੂੰ ਕੁਕਰਮ ਕਰਕੇ ਆ ਕੇ ਨਹਾ ਧੋ ਕੇ ਬੈਠ ਕੇ ਫਿਰ ਧਾਗੇ ਵੱਟ ਵੱਟ ਕੇ ਲੋਕਾਂ ਦੇ ਗਲਾਂ ਚ ਪਾਉਣਾ ਹੈ, ਇਹਦੇ ਨਾਲ ਦੂਜੇ ਬੰਦੇ ਤੇ ਕੋਈ ਅਸਰ ਚੰਗਾ ਪਊਗਾ? ਕੋਈ ਨਹੀਂ ਪੈਣਾ। ਜਿੰਨਾ ਜਿਹੜਾ ਦਾ ਜੀਵਨ ਆਪ ਡਿੱਗਿਆ ਹੋਇਆ, ਉਹ ਜਿੰਨਾ ਮਰਜ਼ੀ ਕਿਸੇ ਨੂੰ ਕੁਛ ਕਹੀ ਜਾਵੇ, ਉਹ ਕੋਈ ਨਹੀਂ ਅਸਰ ਪੈਂਦਾ ਕਿਸੇ 'ਤੇ। ਇਸ ਕਰਕੇ ਮਹਾਰਾਜ ਕਹਿੰਦੇ ਧਾਗੇ ਵੱਟ ਵੱਟ ਲੋਕਾਂ ਦੇ ਗਲਾਂ 'ਚ ਪਾਉਂਦੇ ਹੋ, ਲੈ ਪਹਾੜ ਕਰੇ ਵੀ ਆਹੋ। ਕਹਿੰਦੇ ਹੁਣ ਵਿਆਹ ਕਰਦਾ ਦੂਸਰੇ ਲੜਕੇ ਨੇ, ਫਿਰ ਪਹਾੜਾ ਲੈਂਦਾ, ਕਿਰਾਇਆ ਲੈਂਦਾ, ਪੈਸੇ ਲੈਂਦਾ, ਖੁਸ਼ੀ ਨਾਲ ਕੋਈ ਦਿੰਦਾ ਉਹ ਨਹੀਂ ਲੈਂਦਾ। ਕਹਿੰਦਾ ਉਹ ਇਹ ਤਾਂ ਮਹੂਰਤ ਉੱਤੇ ਕੰਮ ਖਰਾਬ ਹੋ ਗਿਆ। ਕਹਿੰਦੇ ਕੀ ਹੋ ਗਿਆ? ਇਹ ਤਾਂ ਹੁਣ 5 ਕਿਲੋ ਘਿਓ ਰੱਖਣਾ ਪਊ, 5 ਕਿਲੋ ਤੇਲ ਰੱਖਣਾ ਪਊ, ਕਾਲੀ ਦਾਲ ਲਿਆਓ 5 ਕਿਲੋ, ਉਹ ਤਾਂ ਆਪਦੇ ਘਰੇ ਲੋੜ ਤੈਨੂੰ। ਇਉਂ ਪਹਾੜਾ ਲੈਂਦਾ ਬਹੁਤ ਸਾਰਾ, ਕਈ ਪ੍ਰਕਾਰ ਦੀਆਂ ਗੱਲਾਂ। ਜੇ ਕਿਸੇ ਨੇ ਚੜ੍ਹਾਈ ਕਰਨੀ ਹੁੰਦੀ, ਕਹਿੰਦੇ ਉਹ ਇਹ ਤਾਂ ਬੜਾ ਮਾੜਾ, ਕਹਿੰਦੇ ਇਹ ਤਾਂ ਨਰਕਾਂ ਵਾਲਾ ਗ੍ਰਹਿ ਬਣ ਗਿਆ। ਕਹਿੰਦੇ ਫਿਰ ਤਰੂਗਾ ਕਿਵੇਂ? ਕਹਿੰਦੇ ਸਵਰਗਾਂ ਨੂੰ ਪੌੜੀ ਲਾਉਣੀ ਪਊ ਸੋਨੇ ਦੀ, ਉਹ ਕਿਵੇਂ ਲਾਈਏ? ਸੋ ਇਸ ਪ੍ਰਕਾਰ ਭੋਪਾਲ ਦੇ ਵਿੱਚ ਸੀ, ਐਂ ਸਿੱਖਾਂ ਦਾ ਘਰ ਸੀ, ਬ੍ਰਾਹਮਣ ਨੂੰ ਬੁਲਾ ਲਿਆ ਉਹਨਾਂ ਨੇ, ਬੁੜੀ ਚੜ੍ਹਾਈ ਕਰਨ ਲੱਗੀ। ਮਾਈ ਚੰਗੇ ਭਲੇ ਗੁਰਸਿੱਖ ਗੁਰਦੁਆਰੇ ਜਾਂਦੇ ਨੇ, ਬ੍ਰਾਹਮਣ ਨੂੰ ਕਹਿੰਦੇ ਕਈ ਦਿਨ ਹੋ ਗਏ ਲਟਕ ਰਹੀ, ਮਰ ਨਹੀਂ ਰਹੀ, ਕੋਈ ਯਤਨ ਕਰੋ। ਉਹ ਕਹਿੰਦਾ ਇਹ ਤਾਂ ਨਰਕਾਂ ਨੂੰ ਜਾ ਰਹੀ ਹੈ, ਇਹਦਾ ਗ੍ਰਹਿ ਦੱਸਦਾ। ਕਹਿੰਦੇ ਫਿਰ ਕਹਿੰਦੇ ਇਹਨੂੰ ਸਵਰਗਾਂ ਨੂੰ ਭੇਜੀਏ? ਕਹਿੰਦੇ ਹਾਂ ਜੀ, ਸਵਰਗਾਂ ਨੂੰ ਭੇਜਣਾ ਭਾਈ ਸੋਨੇ ਦੀ ਪੌੜੀ ਲਾਉਣੀ ਪਊ। ਫਿਰ ਪਰਿਵਾਰ ਵਾਲੇ ਵੀ ਮਗਰ ਲੱਗ ਗਏ। ਕਹਿੰਦੇ ਜੀ ਕਿੰਨਾ ਕੁ? ਕਹਿੰਦੇ ਹੁਣ ਘੱਟੋ ਘੱਟ 10 ਤੋਲੇ ਦੀ ਸੋਨੇ ਦੀ ਪੌੜੀ ਬਣਾ ਕੇ ਲਿਆਓ। ਫਿਰ ਸੁਨਿਆਰ ਤੋਂ ਪੌੜੀ ਬਣਾਈ, ਤਾਂ ਤੱਕ ਲੰਬੀ ਪੌੜੀ ਬਣ ਗਈ ਉਹ 10 ਤੋਲੇ ਦੀ। ਕਹਿੰਦਾ ਹੁਣ ਮੈਂ ਘਰ ਲਿਜਾ ਕੇ ਪੂਜਾ ਕਰੂੰਗਾ, ਬਸ ਇਹਦੇ ਰਾਹੀਂ ਮਾਈ ਸਿੱਧੀ ਸਵਰਗਾਂ ਨੂੰ ਚਲੀ ਜਾਊਗੀ। ਉਹ ਤਾਂ ਆਪਣੇ 10 ਤੋਲੇ ਦੀ ਪੌੜੀ ਲੈ ਕੇ ਘਰ ਚਲਿਆ ਗਿਆ, ਮਾਈ ਨਰਕਾਂ ਨੂੰ ਚਲੀ ਗਈ, ਉਹ ਬ੍ਰਾਹਮਣ ਆਪਣਾ ਸੋਨਾ ਲੈ ਗਿਆ, ਸਵਰਗਾਂ ਨੂੰ ਕੋਈ ਵੀ ਨਾ ਗਿਆ ਉਹਨਾਂ ਚੋਂ। ਸੋ ਇਸ ਕਰਕੇ ਮਹਾਰਾਜ ਕਹਿੰਦੇ ਲੈ ਪਹਾੜ ਕਰੇ ਵੀ ਆਹੋ, ਕੱਢ ਕਾਗਲ ਦੱਸੇ ਰਾਹ। ਕਾਗਲ ਕੱਢ ਲਈ, ਪੱਤਰੀ ਕੱਢ ਲਈ ਆਪਣੀ, ਲੋਕਾਂ ਨੂੰ ਰਾਹ ਦੱਸਦਾ ਹੈ। ਪਰਖਣ ਦੇ ਮਾਰੇ 10 ਜੋਤਸ਼ੀਆਂ ਕੋਲ, ਵੱਖੋ ਵੱਖਰਿਆਂ ਕੋਲ ਜਾਓ ਤਾਂ 10ਾਂ ਦੀਆਂ ਗੱਲਾਂ ਹੀ ਵੱਖਰੀਆਂ ਹੋਣਗੀਆਂ। ਅਸਲ ਵਿੱਚ ਜੋਤਿਸ਼ ਵਿੱਦਿਆ ਤਾਂ ਹੈ, 14 ਵਿੱਦਿਆ ਨੇ ਦੁਨੀਆ ਵਿੱਚ, ਪਿੰਗਲ ਨਿਰੁਕਤ ਜੋਤਿਸ਼ ਆਦਿਕ 6 ਪ੍ਰਕਾਰ ਦੇ ਵੇਦ ਦੀਆਂ ਵਿੱਦਿਆਵਾਂ, ਵੇਦ ਦੇ ਕਰਮ ਹੈ ਤਾਂ ਸਹੀ ਜੋਤਿਸ਼ ਵਿੱਦਿਆ ਜੇ ਕੋਈ ਸਹੀ ਜਾਣਦਾ, ਪਰ ਅੱਜ ਦੇ ਯੁੱਗ ਵਿੱਚ ਇਹਨੂੰ ਕੋਈ ਜਾਣਦਾ ਹੀ ਨਹੀਂ ਹੈ। ਇਸ ਕਰਕੇ ਹਰੇਕ ਬੰਦਾ, ਉਹੀ ਗੱਲ ਹੋ ਗਈ ਨਾ ਵੀ ਇੱਧਰ ਲੋਕਾਂ ਨੂੰ ਠੱਗਣ ਦਾ ਰਾਹ ਬੜਾ ਵਧੀਆ ਹੈ। 4 ਕੁ ਗੱਲਾਂ ਸਿੱਖੋ, ਤੁਸੀਂ ਬਹਿ ਜਾਓ, ਭਾਵੇਂ ਨੋਰਮਲ ਜਿਹੀਆਂ ਗੱਲਾਂ ਸਿੱਖ ਕੇ ਬੈਠ ਜਾਓ, ਵੀ ਤੇਰੀ ਤਾਂ ਕੋਈ ਮੰਨਦਾ ਹੀ ਨਹੀਂ ਹੈ, ਇਹ ਜ਼ਮਾਨਾ ਹੀ ਚੱਲ ਰਿਹਾ, ਤੂੰ ਸਭ ਦਾ ਭਲਾ ਕਰਦਾ, ਤੇਰਾ ਕੋਈ ਭਲਾ ਕਰਦਾ ਹੀ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਰਾਹੂ ਕੇਤੂ ਵੱਡੇ ਨੇ, 67 ਆ ਗਈ ਤੇਰੇ 'ਤੇ ਬਈ। ਸੁਣ ਵੇਖੋ ਲੋਕਾਂ ਇਹੋ ਵਿਡਾਣ, ਵਿਡਾਣ ਹੁੰਦੀ ਹੈਰਾਨੀ ਦੀ ਗੱਲ, ਲੋਕੋ ਸੁਣੋ ਦੇਖੋ ਹੈਰਾਨਗੀ ਦੀ ਗੱਲ, ਮਨ ਅੰਧਾ ਨਾਉ ਸੁਜਾਣ,
ਕਹਿੰਦੇ ਮਨ ਇਹ ਬੰਦੇ ਦਾ ਅੰਨਾ ਅੰਦਰੋਂ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੈ ਤੇ ਲੋਕਾਂ 'ਚ ਨਾਂ ਰੱਖਿਆ ਸੁਜਾਨ। ਬੜਾ ਸਿਆਣਾ ਬੰਦਾ, ਬਹੁਤ ਪਹੁੰਚਿਆ ਹੋਇਆ, ਬੜੀਆਂ ਦੂਰ ਦੀਆਂ ਗੱਲਾਂ ਦੱਸਦਾ। ਆਪਣਾ ਮਨ ਅੰਨਾ ਹੈ ਤੇ ਲੋਕਾਂ ਵਿੱਚ ਸਿਆਣਾ ਕਹਾਉਂਦਾ ਆਪਣੇ ਆਪ ਨੂੰ, ਬਹੁਤਾ ਜ਼ਿਆਦੇ ਆਪ ਨੂੰ ਗਿਆਨ ਹੀ ਨਹੀਂ ਕੱਖਦਾ। ਪੌੜੀ ਸਤਿਗੁਰੂ ਕਹਿੰਦੇ ਸੁਣ, ਧਿਆਨ ਦੇ ਨਾਲ ਸੁਣ ਭਾਈ, ਜੇ ਤਰਨਾ ਹੈ ਆਹ ਗੱਲਾਂ ਸਾਰੀਆਂ ਛੱਡ। ਇਹ ਤਾਂ ਜੇ ਮਾਲਕ ਦੀ ਕਿਰਪਾ ਹੋਵੇ ਨਾ ਕਿਸੇ ਬੰਦੇ 'ਤੇ, ਉਹੀ ਨਾਮ ਜਪਦਾ ਹੈ। ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਜੇ ਸਾਹਿਬ ਮਾਲਕ ਜੀ ਦਿਆਲ ਹੋ ਜਾਣ, ਜੇ ਕਿਰਪਾ ਕਰ ਦੇਣ ਤਾਂ ਉਸ ਬੰਦੇ ਤੋਂ ਕਾਰ, ਅਸਲ ਵਿੱਚ ਕਾਰ ਦਾ ਅਰਥ ਹੈ ਸੇਵਾ। ਇਹਨੂੰ ਹੁਣ ਜੋੜ ਕੇ ਲਿਖਿਆ ਹੋਇਆ ਕਾਰ, ਫਿਰ ਨਾਲ ਲਿਖਿਆ ਸੇਵਾ। ਅਸਲ ਵਿੱਚ ਕਾਰ ਦਾ ਅਰਥ ਹੀ ਸੇਵਾ ਹੈ। ਮਹਾਰਾਜ ਕਹਿੰਦੇ ਸਾਈ ਸੇਵਾ ਕਰਾਏ ਸੀ। ਕਿਰਪਾ ਕਰੇ ਜੇ ਮਾਲਕ, ਜੇ ਸਾਹਿਬ ਜੀ ਦਿਆਲ ਹੋ ਜਾਣ ਤਾਂ ਬੰਦੇ ਤੋਂ ਉਹ ਸੇਵਾ ਕਰਵਾਉਂਦੇ ਨੇ ਜਿਹੜੀ ਉਹਨਾਂ ਨੂੰ ਪਾਉਂਦੀ ਹੈ। ਸੋ ਸੇਵਕ ਸੇਵਾ ਕਰੇ, ਕੌਣ ਕਰਦਾ? ਜਿਸ ਨੂੰ ਹੁਕਮ ਮਨਾਏ ਸੀ, ਜਿਹਨੂੰ ਆਪਣਾ ਹੁਕਮ ਮਨਾ ਲੈਣ। ਤੇਰਾ ਭਾਣਾ ਤੂੰ ਹੈ ਮਨਾਹੇ, ਜਿਸ ਨੂੰ ਹੋਏ ਦਿਆਲਾ। ਮਹਾਰਾਜ ਕਹਿੰਦੇ ਜਿਹਨੂੰ ਆਪਣਾ ਭਾਣਾ ਮਨਾ ਲੈਣ, ਜਿਹਨੂੰ ਹੁਕਮ ਮਨਾ ਲੈਣ, ਉਹ ਸੇਵਕ ਸੇਵਾ ਵਿੱਚ ਲੱਗ ਜਾਂਦੇ ਨੇ। ਹੁਕਮ ਮੰਨਿਆ ਹੋਵੇ ਪ੍ਰਵਾਨ, ਜਦੋਂ ਹੁਕਮ ਮੰਨਦਾ ਜੀਵ, ਹੁਕਮ ਮੰਨਣ ਵਾਲਾ ਜੀਵ, ਤਾਂ ਉਹ ਅਕਾਲ ਪੁਰਖ ਨੂੰ ਪ੍ਰਵਾਨ ਹੋ ਜਾਂਦਾ ਹੈ। ਜਿਹਨੇ ਜਿਹਨੇ ਹੁਕਮ ਮੰਨਿਆ ਉਹ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਗਏ। ਤਾਂ ਖਸਮੈ ਕਾ ਮਹਿਲ ਸੱਚਖੰਡ ਪਾਏ ਸੀ, ਤਾਂ ਉਹ ਖਸਮ ਅਕਾਲ ਪੁਰਖ ਵਾਹਿਗੁਰੂ ਦਾ ਅਸਲੀ ਸਥਾਨ ਸੱਚਖੰਡ ਵਸਿਆ, ਨਿਰੰਕਾਰ ਪ੍ਰਾਪਤ ਕਰ ਲੈਂਦਾ। ਨਿਰੰਕਾਰ ਦੀ ਪ੍ਰਾਪਤੀ, ਸੱਚਖੰਡ ਦੀ ਪ੍ਰਾਪਤੀ, ਜੇ ਕੋਈ ਹੁਕਮ ਨੂੰ ਮੰਨੇ ਤਾਂ ਉਹੀ ਜੀਵ ਸੱਚਖੰਡ ਵਿੱਚ